सच सब न होए दारू पाप कड धोए। लो हजूर कहिंदे ने जिहड़ा सच है यह सारे रोगों का दारू बन जाता है। सच्चा नाम सारे रोगों का दारू है। मेरा बैद गुरु गोबिंदा हर हर नाम औखद मुख देवै काटा जम की फंदा। सर्व रोग का औखद नाम वाहिगुरु का नाम सारे रोगों का दारू है। इसे लई हजूर फरमाउंदे ने सच सब ना होए दारू। जिहड़ा सच है भाव सच्चा नाम है सारे रोगों का दारू बनता है। ते पाप कढ़ा धोए ये जिहड़ा पाप है साडे शरीर विचों धो के बाहर कढ़ दिंदा है। जिथे सच आ जाता है सच्चा नाम आ जाता है उथे सारे रोग भी दूर हो जाते ने। ते सब तो वड्डा पाप है झूठ। झूठ बोलना महापाप गिणिया जाता है। ते सच बोलना सब तो वड्डा धर्म है। बोलिए सच धर्म झूठ नह बोलिए जो गुर दसे वाट मुरीदा जोलीए। जदों सच किसे दे कोले आ जाता है सच किसे दे अंदर वस जाता है वह सच सारे रोगों का दारू बन जाता है। ते सारे पापा नू धो के बाहर कढ़ दिंदा है। नानक वखाणा बेनती जिन सच पल्लै होए। धन गुरु नानक देव महाराज सच्चे पातशाह फरमाउंदे ने भाई मैं ते बेनती करदा हां जिन सच पल्लै होए। जिन्हां दे पल्ले सच होवे मैं उन्हां दे चरणां विच बेनती करदा हां भाई तुसीं ये जिहड़ा सच दा दारू है मैनू भी दिओ। ये सच दी औषधि मैनू भी दिओ क्योंकि सच दी औषधि सारे रोगां नू नाश करदी है। इसलिए नानक वखाणा बेनती धन गुरु नानक देव महाराज बेनती करदे हन। गुरमुखो जिन्हां दे पल्ले सच होवे उन्हां दी ऐसी अवस्था बन जाती है वह आप भी मुक्त हुंदे ने दूसरिआं नू भी मुक्त कर दिंदे हन। पौड़ी दान महेंडा तली खाक जे मिले तो मस्तक लाइए। लो हुण पौड़ी विच साहिब सतगुरु सच्चे पातशाह उन्हां महापुरखां दी जिन्हां दे कोले सच है जिन्हां दे कोले वाहिगुरु दा नाम है जिन्हां कोले सच नूं जोड़न दी जुगती है उन्हां दी महिमा उचारण करदे हन। दान महेंडा तली खाक उन्हां महापुरखां दे तली खाक पैरां दी धूड़ मेरा दान है। जे मिले जे मैनू ऐसे महापुरखां दे चरणां दी धूड़ मिल जावे तां मस्तक लाइए तां मैं उस नूं अपने मत्थे ते ला लवां। नाम जपण वाले महापुरखां दी ऐसी महिमा सतगुरु बयान करदे हन वी ऐसे महापुरखां दे चरणां दी खाक ही मेरा दान है। मैं रब दे कोलों यही मंगदा हां कि मैनू ऐसे महापुरखां दे चरणां दी धूड़ मिल जावे। जे मिल जावे तां मैं उस नूं अपने मत्थे ते ला लवां। कूड़ा लाल छड्डिया होए इक मन अलख ते आईऐ। लो हजूर कहिंदे ने भाई झूठा लाल छड्ड देना चाहीदा है क्योंकि दुनिया दी हर चीज झूठी है। सतगुरु ने पिछे आख्या सी ना कूड़ सोयना कूड़ रूपा कूड़ पहनन हार सब कुछ झूठा ही है। इसलिए झूठा लाल छड्ड देना चाहिए। होए एक मन एकागर मन होके एक मन एक चित होके अलख ते आई है। ते अलख जो लखन तो रहत अकाल पुरख दा नाम है अलख। उस अलख वाहिगुरु नूं ध्योना चाहिए है। फल ते वेहो पाईऐ जे वेही कार कमाईऐ। हजूर कहिंदे ने जे वेही जिहो जी कार करिए फल ते वेहो पाईऐ हो जा फल प्राप्त कर लईदा। असी जिहो जी किरत करदे हां जिहो जा कार विहार करदे हां जिहो जे नेकी बदी दे कम करदे हां ते ओह जा फल सानू प्राप्त हो जांदा है। जे होवै पूर्व लिखिया तां धूड तिन्हां दी पाईऐ। लो हजूर कहिंदे ने जे किसी जीव दे मत्थे ते पूर्वला पुन कर्म लिखिया होवे जे होवै पूर्व लिखिया पूर्व दा अर्थ है भी पिछला पूर्वला पिछले जन्मां दा ਕੋਈ ਪਿਛਲੇ ਜਨਮਾਂ ਦਾ ਜੇ ਕਿਸੇ ਦੇ ਮੱਥੇ ਤੇ ਪੁੰਨ ਕਰਮ ਲਿਖਿਆ ਹੋਵੇ, ਚੰਗਾ ਪਾਕ ਲਿਖਿਆ ਹੋਵੇ ਤਾਂ ਧੂੜ ਤਿਨ੍ਹਾਂ ਦੀ ਪਾਈਏ, ਤੇ ਫਿਰ ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਪਾਈ ਪ੍ਰਾਪਤ ਹੁੰਦੀ ਹੈ। ਮਤ ਥੋੜੀ ਸੇਵ ਗਵਾਈਏ। ਲੋ ਹਜ਼ੂਰੀ ਹਜ਼ੂਰ ਫਰਮਾਉਂਦੇ ਨੇ, ਭਾਈ ਇੱਕ ਗੱਲ ਹੋਰ ਵੀ ਯਾਦ ਰੱਖਿਓ, ਮਤ ਥੋੜੀ, ਵੀ ਕਈ ਵਾਰੀ ਥੋੜੀ ਮਤ ਦਾ ਸਦਕਾ ਸੇਵ ਗਵਾਈਆ, ਮਨੁੱਖ ਆਪਣੀ ਸੇਵਾ ਨੂੰ ਐਵੇਂ ਵੀ ਗਵਾ ਲੈਂਦਾ। ਜਿਨ੍ਹਾਂ ਦੀ ਮਤ ਥੋੜੀ ਹੁੰਦੀ ਹੈ ਉਹ ਕਈ ਵਾਰੀ ਸੇਵਾ ਕਰਕੇ ਵੀ ਗਵਾ ਲੈਂਦੇ ਨੇ। ਵੀ ਥੋੜੀ ਮਤ ਵਾਲੇ ਸੇਵਾ ਕਰਕੇ ਕਿਵੇਂ ਗਵਾ ਲੈਂਦੇ ਨੇ? ਬਈ ਠੀਕ ਹੈ, ਕੋਈ ਮਨ ਦੇ ਵਿੱਚ ਸੰਕਲਪ ਪੈਦਾ ਹੋਇਆ ਵੀ ਮੈਂ ਆਹ ਸੇਵਾ ਕਰਨੀ ਹੈ, ਚਲੋ ਕੋਈ ਤਨ ਦੀ ਸੇਵਾ, ਕੋਈ ਮਨ ਦੀ ਸੇਵਾ, ਕੋਈ ਧਨ ਦੀ ਸੇਵਾ ਕਰ ਦਿੱਤੀ, ਪਰ ਫਿਰ ਮਨ ਦੇ ਵਿੱਚ ਹੰਕਾਰ ਹੋ ਗਿਆ ਬਈ ਮੇਰੇ ਵਰਗੀ ਹੋਰ ਕੋਈ ਸੇਵਾ ਕਰ ਹੀ ਨਹੀਂ ਸਕਦਾ। ਬਸ ਉਹ ਥੋੜੀ ਮਤ ਵਾਲੇ ਬੰਦੇ ਦੇ ਮਨ ਦੇ ਵਿੱਚ ਜਦੋਂ ਸੇਵਾ ਦਾ ਹੰਕਾਰ ਹੋ ਜਾਂਦਾ ਨਾ, ਮਤ ਥੋੜੀ ਸੇਵ ਗਵਾਈ, ਉਹ ਆਪਣੀ ਸੇਵਾ ਨੂੰ ਗਵਾ ਲੈਂਦਾ। ਜਿਵੇਂ ਆਪਾਂ ਆਮ ਹੀ ਕਹਿ ਦਿੰਦੇ ਹਾਂ ਵੀ ਇਹਨੇ ਤੇ ਆਪਣੇ ਕੀਤੇ ਕਤਰੇ ਤੇ ਪਾਣੀ ਫੇਰ ਲਏ, ਇਹ ਗੱਲ ਹੋ ਜਾਂਦੀ। ਜਦੋਂ ਸੇਵਾ ਕਰਕੇ ਬੰਦੇ ਦੇ ਮਨ ਦੇ ਵਿੱਚ ਮਾਣ ਹੋ ਜਾਵੇ, ਹੰਕਾਰ ਹੋ ਜਾਵੇ, ਥੋੜੀ ਮਤ ਵਾਲੇ ਨੂੰ ਹੰਕਾਰ ਹੋ ਹੀ ਜਾਂਦਾ, ਫਿਰ ਉਹ ਆਪਣੀ ਸੇਵਾ ਨੂੰ ਗਵਾ ਲੈਂਦੇ। ਜਾਂ ਕੁਛ ਵਿਦਵਾਨਾਂ ਨੇ ਇਹਦਾ ਅਰਥ ਇਉਂ ਵੀ ਕੀਤਾ ਹੈ, ਮਤ ਥੋੜੀ ਸੇਵ ਗਵਾਈਏ, ਵੀ ਜਿਹੜੀ ਥੋੜੀ ਮਤ ਹੈ ਬਈ ਉਹਨੂੰ ਸੇਵਾ ਕਰਕੇ ਗਵਾਈਏ, ਗਵਾ ਦੇਣਾ ਚਾਹੀਦਾ। ਜਿਹੜੀ ਥੋੜੀ ਮਤ ਹੈ ਨਾ, ਇਹਨੂੰ ਸੇਵਾ ਕਰਕੇ ਗਵਾ ਦਿਓ, ਭਾਵ ਜਿਹੜੀ ਥੋੜੀ ਮਤ ਹੈ ਇਹਨੂੰ ਛੱਡ ਦਿਓ, ਅਤੇ ਜਿਹੜੀ ਚੰਗੀ ਮਤ ਹੈ, ਉੱਤੋਂ ਮਤ ਹੈ, ਉਹਨੂੰ ਧਾਰਨ ਕਰ ਲਵੋ। ਪਰ ਪਹਿਲਾ ਮੁੱਖ ਅਰਥ ਸਮਝਣਾ ਵੀ ਮਤ ਥੋੜੀ ਥੋੜੀ ਮਤ ਕਰਕੇ ਕਈ ਵਾਰੀ ਮਨੁੱਖ ਆਪਣੀ ਸੇਵਾ ਨੂੰ ਵੀ ਐਵੇਂ ਗਵਾ ਲੈਂਦਾ ਹੈ। ਸਲੋਕ ਮਹੱਲਾ ਪਹਿਲਾ, ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਲਾਹੌਰ ਦੇ ਰਹਿਣ ਵਾਲੇ ਦੁਨੀ ਚੰਦ ਨੇ ਬੇਨਤੀ ਕੀਤੀ। ਕਹਿਣ ਲੱਗਾ, ਸੱਚੇ ਪਾਤਸ਼ਾਹ, ਵੀ ਹੁਣ ਕਲਯੁਗ ਦਾ ਸਮਾਂ ਹੈ, ਇਹਦੇ ਵਿੱਚ ਦੱਸੋ ਕਿਹੜਾ ਕਰਮ ਫਲੀਭੂਤ ਹੋ ਸਕਦਾ ਹੈ, ਸਾਨੂੰ ਕਿਹੜਾ ਕੰਮ ਕਰਨਾ ਚਾਹੀਦਾ ਹੈ। ਲਓ ਹਜ਼ੂਰ ਅੱਗੇ 11ਵੇਂ ਸ਼ਲੋਕ ਦੇ ਵਿੱਚ ਦੁਨੀ ਚੰਦ ਨੂੰ ਉਪਦੇਸ਼ ਦਿੰਦੇ ਹਨ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਸੱਚ ਕਾਲ, ਸਤਿਗੁਰੂ ਕਹਿੰਦੇ ਭਾਈ ਸੱਚ ਦਾ ਤੇ ਹੁਣ ਕਾਲ ਹੀ ਪੈ ਗਿਆ। ਜਿਵੇਂ ਹੋਰ ਥਾਂ ਤੇ ਸਤਿਗੁਰੂ ਮਹਾਰਾਜ ਨੇ ਬਚਨ ਲਿਖੇ ਨੇ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਝੂਠ ਅਮੱਸਿਆ ਦੀ ਰਾਤ ਵਾਂਗੂ ਫੈਲਿਆ ਹੋਇਆ ਤੇ ਸੱਚ ਦਾ ਚੰਦਰਮਾ ਕਿਤੇ ਵੀ ਦਿਖਾਈ ਨਹੀਂ ਦਿੰਦਾ, ਕਿਉਂਕਿ ਮੱਸਿਆ ਦੀ ਰਾਤ ਨੂੰ ਚੰਦਰਮਾ ਨਹੀਂ ਕਿਧਰੇ ਵੀ ਦਿਖਾਈ ਦਿੰਦਾ। ਇਸ ਲਈ ਸੱਚ ਕਾਲ, ਸੱਚ ਦਾ ਕਾਲ ਪੈ ਗਿਆ। ਜਿਹੜੇ ਕੁਛ ਵਿਆਹ ਕਰਨੀਏ ਸੱਜਣ ਹਨ, ਉਹ ਕਹਿੰਦੇ ਨੇ ਸੱਚ ਸੱਚੇ ਨੂੰ ਸਿਹਾਰੀ ਹੈ, ਵੀ ਇਸ ਲਈ ਇਹ ਸੱਚ ਦਾ ਅਰਥ ਨਹੀਂ ਬਣ ਸਕਦਾ। ਜਿਹੜੀ ਸੱਚੇ ਨੂੰ ਸਿਹਾਰੀ ਲੱਗੀ ਹੋਈ ਹੈ, ਇਹ ਜਾਂ ਤੇ ਕਰਨ ਕਾਰਕ, ਇਹਦਾ ਅਰਥ ਵੀ ਦੁਆਰਾ, ਰਾਹੀਂ, ਨੇ ਆਦਿਕ ਇਹਦੇ ਵਿੱਚੋਂ ਨਿਕਲਦੇ ਨੇ। ਇਸ ਲਈ ਸੱਚ ਕਾਲ ਦਾ ਅਰਥ ਵੀ ਸੱਚ ਦਾ ਕਾਲ ਪੈ ਗਿਆ, ਇਹ ਅਰਥ ਨਹੀਂ ਹੋ ਸਕਦਾ, ਉਹ ਸਿਹਾਰੀ ਨਹੀਂ, ਇਹ ਆਗਿਆ ਦਿੰਦੀ। ਇਸ ਲਈ ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਕੀਤਾ ਸੱਚ ਕਾਲ, ਵੀ ਸੱਚ ਵਿੱਚ ਕਾਲ ਪੈ ਗਿਆ। ਪਰ ਇਹ ਹੁਣ ਅਰਥ ਕੋਈ ਢੁਕਦਾ ਨਹੀਂ ਹੈ ਵੀ ਸੱਚ ਦੇ ਵਿੱਚ ਕਾਲ ਕਿਵੇਂ ਪੈ ਗਿਆ। ਸੱਚ ਤਾਂ ਨਿਰੋਲ ਸੱਚ ਹੈ, ਉਹ ਤੇ ਉਹਦੇ ਵਿੱਚ ਤਾਂ ਕੁਛ ਰਲਾਵਟ ਹੋ ਹੀ ਨਹੀਂ ਸਕਦੀ। ਤੇ ਸੱਚ ਕਾਲ, ਤੇ ਕੁਛ ਨਵੇਂ ਵਿਦਵਾਨਾਂ ਨੇ ਇਹ ਸੱਚ ਦਾ ਅਰਥ ਕੀਤਾ ਵੀ ਜਿਹੜੀ ਸੱਚੀ ਰਹਿਣੀ ਹੈ, ਸੱਚ ਅੱਕੇ ਨੂੰ ਸਿਹਾਰਿਆਂ ਨੇ ਵੀ ਸੱਚੀ ਰਹਿਣੀ ਹੈ, ਸੱਚ ਕਾਲ, ਜਿਹੜੀ ਸੱਚੀ ਰਹਿਣੀ ਦਾ ਕਾਲ ਪੈ ਗਿਆ, ਇਹ ਅਰਥ ਢੁਕਦਾ। ਵੀ ਜਾਂ ਸਿੱਧਾ ਹੀ ਸੱਚ ਦਾ ਕਾਲ ਪੈ ਗਿਆ, ਜੇ ਵਿਆਕਰਨ ਦੇ ਹਿਸਾਬ ਨਾਲ ਅਰਥ ਲਾਉਣਾ, ਫਿਰ ਜਿਹੜੀ ਸੱਚ ਦੀ ਰਹਿਣੀ ਦਾ ਕਾਲ ਪੈ ਗਿਆ ਤੇ ਕੂੜ ਵਰਤਿਆ ਸਭ ਥਾਵਾਂ ਤੇ, ਝੂਠ ਵਰਤ ਗਿਆ ਹੈ। ਕਲ ਕਾਲਖ ਬੇਤਾਲ, ਵੀ ਜਿਹੜੇ ਕਲਯੁਗ ਦੇ ਵਿੱਚ ਜਿਹੜੇ ਲੋਕ ਨੇ ਪਾਪਾਂ ਦੀ, ਵਿਕਾਰਾਂ ਦੀ, ਕਾਲਸ ਦੇ ਨਾਲ ਬੇਤਾਲ ਭੂਤਨੇ ਬਣੇ ਫਿਰਦੇ ਨੇ। ਭਾਵ ਜਿਵੇਂ ਆਮ ਤੌਰ ਤੇ ਕਈ ਵਾਰੀ ਆ ਬੱਚੇ ਵੀ, ਆ ਜਦੋਂ ਹੈਲੋਵੀਨ ਦਾ ਦਿਨ ਆਉਂਦਾ ਹੈ ਨਾ, ਤੇ ਉਹ ਮੂੰਹ ਉੱਤੇ ਕਈ ਤਰ੍ਹਾਂ ਦੇ ਕਵਰ ਜੇ ਚੜਾ ਕੇ ਤੇ ਉਹ ਡਰਾਉਣੀਆਂ ਸ਼ਕਲਾਂ ਬਣਾਉਂਦੇ ਆ, ਤੇ ਜਦੋਂ ਕੋਈ ਮੂੰਹ ਕਾਲਾ ਕਰ ਲਵੇ ਉਹ ਕਹਿੰਦੇ ਵੀ ਇਹ ਤੇ ਭੂਤ ਬਣਿਆ ਫਿਰਦਾ। ਲੋ ਹਜ਼ੂਰ ਕਹਿੰਦੇ ਨੇ ਜਿਹੜੇ ਕਲਯੁਗ ਦੇ ਲੋਕ ਨੇ, ਕਲਯੁਗ ਦੇ ਜੀਵ ਨੇ, ਉਹ ਪਾਪਾਂ ਦੀ ਕਾਲਸ ਦੇ ਨਾਲ ਬੇਤਾਲ ਉਹ ਵੀ ਭੂਤਨੇ ਬਣੇ ਫਿਰਦੇ ਹਨ। ਵੀ ਉਹ ਬੀਜ ਪੱਤ ਲੈ ਗਏ ਆਪ ਕਿਉਂ ਉਗਵੈ ਦਾਲ। ਲੋ ਹਜ਼ੂਰ ਕਹਿੰਦੇ ਨੇ ਵੀ ਉਹ ਬੀਜ ਜਿਹੜੇ ਪਹਿਲੇ ਸਤਯੁਗ ਦੇ, ਤ੍ਰੇਤੇ ਦੇ ਤੇ ਦੁਆਪਰ ਦੇ ਲੋਕ ਸਨ, ਉਹ ਕੋਈ ਆਪਣੇ ਪੂਰਬਲੇ ਕਰਮਾਂ ਦਾ ਬੀਜ ਬੀਜ ਕੇ, ਜਿਵੇਂ ਸਤਯੁਗ ਸੱਤ, ਤੇਤਾ ਜਗੀ, ਦੁਆਪਰ ਪੂਜਾ ਚਾਰ, ਇਹ ਪਹਿਲੇ ਯੁਗਾਂ ਦੇ ਧਰਮ ਕਰਮ ਸਨ। ਜਿਹੜੇ ਪਹਿਲੇ ਯੁਗਾਂ ਦੇ ਲੋਕ ਸਨ ਉਹ ਆਪਣੇ ਉਹਨਾਂ ਯੁਗਾਂ ਦੇ ਧਰਮ ਕਰਮਾਂ ਦਾ ਬੀਜ ਬੀਜ ਕੇ ਪਤ ਲੈ ਗਏ, ਉਹ ਆਪਣੀ ਇੱਜ਼ਤ ਲੈ ਕੇ ਪ੍ਰਲੋਕ ਨੂੰ ਚਲੇ ਗਏ। ਅਬ ਕਿਉਂ ਉਗਵੈ ਦਾਲ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹੁਣ ਤੇ ਉਹ ਜਿਹੜੇ ਦਾਣੇ ਸੀ ਉਹ ਦਾਲ ਬਣ ਗਏ, ਹੁਣ ਉਹ ਸਾਧਨ ਤੇ ਦਾਲ ਦੁਫਾੜ ਹੋ ਗਏ ਨੇ, ਹੁਣ ਉਹ ਕਿਵੇਂ ਉੱਗ ਸਕਦੇ ਨੇ। ਵੀ ਜਿਹੜਾ ਦਾਣਾ ਦਾਲ ਬਣ ਜਾਵੇ, ਦਰੜਿਆ ਜਾਵੇ, ਦੁਫਾੜ ਹੋ ਜਾਵੇ, ਉਹਦੀ ਅੰਕੁਰ ਸ਼ਕਤੀ ਖਤਮ ਹੋ ਜਾਂਦੀ। ਇਸੇ ਤਰ੍ਹਾਂ ਜਿਹੜੇ ਪਹਿਲੇ ਯੁਗਾਂ ਦੇ ਧਰਮ ਕਰਮ ਨੇ ਇਸ ਕਲਯੁਗ ਦੇ ਵਿੱਚ ਉਹ ਫਲੀਭੂਤ ਨਹੀਂ ਹੋ ਸਕਦੇ। ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂੰ ਰੁੱਤ ਹੋਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੇ ਭਾਈ ਕੋਈ ਇੱਕ ਦਾਣਾ ਸਾਬਤ ਹੋਵੇ ਤਾਂ ਤੇ ਉੱਗ ਸਕਦਾ ਹੈ, ਪਰ ਜਿਹੜੇ ਪਿਛਲੇ ਯੁਗਾਂ ਦੇ ਧਰਮ ਕਰਮ ਸਾਧਨ ਸਨ ਉਹ ਤੇ ਦਾਲ ਹੋ ਗਏ ਨੇ, ਹੁਣ ਉਹ ਕਲਯੁਗ ਦੇ ਵਿੱਚ ਫਲੀਭੂਤ ਨਹੀਂ ਹੋ ਸਕਦੇ। ਇਸ ਕਲਯੁਗ ਦੇ ਵਿੱਚ ਤਾਂ ਸਾਬਤ ਦਾਣਾ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਹੈ, ਇਸੇ ਲਈ ਸਤਿਗੁਰੂ ਨੇ ਨਾਮ ਦੀ ਮਹਿਮਾ ਬਿਆਨ ਕੀਤੀ ਹੈ। ਅਬ ਕਲੂ ਆਯੋ ਰੇ ਇੱਕ ਨਾਮ ਬੋਵਹ ਬੋਵਹ ਅਨਰੋਤ ਨਾਹੀ ਨਾਹੀ ਮਤ ਪਰੋਂ ਪੁਲਹ ਪੁਲੋ। ਹਜ਼ੂਰ ਕਹਿੰਦੇ ਨੇ ਜੇ ਇੱਕ ਹੋਏ ਤਾਂ ਉਗਵੈ, ਜੇ ਕੋਈ ਇੱਕ ਸਾਬਤ ਦਾਣਾ ਹੋਵੇ ਤਾਂ ਹੀ ਉੱਗ ਸਕਦਾ ਹੈ, ਤੇ ਉਹਦੇ ਨਾਲ ਸ਼ਰਤ ਇਹ ਵੀ ਹੈ ਰੁੱਤੀ ਹੂੰ ਰੁੱਤ ਹੋਏ, ਵੀ ਹੋਰ ਰੁੱਤਾਂ ਦੇ ਵਿੱਚੋਂ ਦਾਣੇ ਦੇ ਉੱਗਣ ਦੀ ਰੁੱਤ ਵੀ ਹੋਵੇ। ਮੌਸਮ ਦੇ ਅਨੁਸਾਰ ਬੀਜ ਬੀਜਿਆ ਹੋਇਆ ਹਰਾ ਹੁੰਦਾ, ਜਿਵੇਂ ਸਤਿਗੁਰੂ ਮਹਾਰਾਜ ਦੇ ਬਾਣੀ ਵਿੱਚ ਹੀ ਬਚਨ ਆਏ ਨੇ, ਕਰੁੱਤਾ ਬੀਜ ਬੀਜੇ ਨਹੀਂ ਜਾਮੈ ਸਭ ਲਾਹਾ ਮੂਲ ਗੁਆਇਆ। ਜਿਹੜਾ ਕਰੁੱਤਾ ਬੀਜ ਬੀਜਿਆ ਉਹ ਨਹੀਂ ਉੱਗ ਸਕਦਾ, ਕਰੁੱਤਾ ਬੀਜ ਬੀਜਣ ਵਾਲਾ ਆਪਣਾ ਸਾਰਾ ਮੂਲ ਤੇ ਲਾਹਾ ਵੀ ਗੁਆ ਬੈਠਦਾ। ਇਸੇ ਤਰ੍ਹਾਂ ਜਿਹੜੇ ਦੂਜੇ ਯੁਗਾਂ ਦੇ ਧਰਮ ਕਰਮ ਨੇ ਹੁਣ ਕਲਯੁਗ ਦੇ ਵਿੱਚ ਫਲੀਭੂਤ ਨਹੀਂ ਹੋ ਸਕਦੇ। ਇਸ ਕਲਯੁਗ ਦੇ ਵਿੱਚ ਤਾਂ ਨਾਮ ਦਾ ਬੀਜ ਬੀਜਿਆ ਹੀ ਉੱਗਦਾ ਹੈ, ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਪਾਓ ਕਰਮ ਕਰ ਜੰਮ ਸੀ ਸੇ ਕਰ ਪਾਗਟ ਦੇਖ। ਹਜ਼ੂਰ ਕਹਿੰਦੇ ਜੇ ਕੋਈ ਇੱਕ ਦਾਣਾ ਸਾਬਤ ਹੋਵੇ ਤਾਂ ਹੀ ਉੱਗ ਸਕਦਾ ਹੈ, ਪਰ ਰੁੱਤਾਂ ਵਿੱਚੋਂ ਉਹਦੇ ਅਨੁਕੂਲ ਰੁੱਤ ਵੀ ਹੋਵੇ ਇਹ ਵੀ ਨਾਲ ਗੱਲ ਹੋਣੀ ਚਾਹੀਦੀ ਹੈ, ਪਰ ਹੁਣ ਨਾਮ ਤੋਂ ਬਿਨਾਂ ਹੋਰ ਕੋਈ ਰੁੱਤ ਹੈ ਹੀ ਨਹੀਂ। ਰੇ ਮਨ ਵੱਤਰ ਬੀਜਣ ਨਾਓ, ਬੋਏ ਖੇਤੀ ਲਾਏ ਮਨੂਆ ਪਲੋ ਸਮੋ ਸੁਆਓ। ਥਾਂ ਥਾਂ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਨਾਮ ਦੀ ਮਹਿਮਾ ਬਿਆਨ ਕੀਤੀ ਹੈ। ਨਾਨਕ ਪਾਹੈ ਬਾਹਰਾ ਕੂਰ ਰੰਗ ਨ ਸੋਏ। ਲਹੁਣ ਸਤਿਗੁਰੂ ਮਹਾਰਾਜ ਦੇ ਪਾਸ ਦੁਨੀ ਚੰਦ ਨੇ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਬਈ ਫਿਰ ਇਸ ਕਲਯੁਗ ਦੇ ਵਿੱਚ ਇਸ ਮਨੁੱਖ ਦੇ ਮਨ ਨੂੰ ਨਾਮ ਦਾ ਰੰਗ ਕਿਉਂ ਨਹੀਂ ਚੜ੍ਹਦਾ? ਵੀ ਠੀਕ ਹੈ, ਆਪਾਂ ਜਿੰਨਾ ਕੁ ਹੁੰਦਾ ਹੈ ਭਜਨ ਪਾਠ ਵੀ ਕਰਦੇ ਹਾਂ, ਕੋਈ ਸੇਵਾ ਵੀ ਕਰਦੇ, ਪਰ ਨਾਮ ਦਾ ਰੰਗ ਕਿਸੇ ਵਿਰਲੇ ਨੂੰ ਚੜ੍ਹਦਾ। ਇਹਦਾ ਕੀ ਕਾਰਨ ਹੈ ਵੀ ਨਾਮ ਦਾ ਰੰਗ ਸਾਨੂੰ ਕਿਉਂ ਨਹੀਂ ਚੜ੍ਹਦਾ? ਤਾਂ ਸਤਿਗੁਰੂ ਇਹਦਾ ਜਵਾਬ ਦਿੰਦੇ ਨੇ, ਨਾਨਕ ਪਾਹੈ ਬਾਹਰਾ ਕੋਰਾ ਰੰਗ ਨਾ ਸੋਈ। ਜੇ ਕੋਈ ਕੱਪੜਾ ਕੋਰਾ ਹੋਵੇ ਉਹਨੂੰ ਪਾਹ ਚੜਾਉਣੀ ਪੈਂਦੀ ਹੈ, ਕੋਰੇ ਕੱਪੜੇ ਨੂੰ ਪਾਹ ਤੋਂ ਬਿਨਾਂ ਰੰਗ ਨਹੀਂ ਚੜ੍ਹਦਾ। ਇਹ ਇੱਕ ਅਸੂਲ ਹੈ, ਇਹ ਇੱਕ ਨਿਯਮ ਹੈ, ਨਾਨਕ ਪਾਹੈ ਬਾਹਰਾ ਕੋਰਾ ਰੰਗ ਨਾ ਸੋਈ। ਇਸੇ ਤਰ੍ਹਾਂ ਸਾਡਾ ਮਨ ਕੋਰਾ ਹੈ, ਜਿੰਨਾ ਚਿਰ ਤੱਕ ਇਸ ਨੂੰ ਪਾਹ ਨਹੀਂ ਚੜ੍ਹਦੀ ਉਨਾ ਚਿਰ ਇਸ ਨੂੰ ਨਾਮ ਦਾ ਰੰਗ ਨਹੀਂ ਚੜ੍ਹ ਸਕਦਾ। ਤੇ ਪਾਹ ਕਿਹੜੀ ਹੈ? ਹਜ਼ੂਰ ਅੱਗੇ ਉਸਦਾ ਜ਼ਿਕਰ ਕਰਦੇ ਹਨ, ਪੈ ਵਿੱਚ ਖੁੰਭ ਚੜਾਈ ਹੈ ਸਾਰੋਂ ਪਾਹੋ ਤਨ ਹੋਏ। ਹਜ਼ੂਰ ਕਹਿੰਦੇ ਨੇ ਪਹਿਲਾਂ ਤੇ ਕੱਪੜੇ ਨੂੰ ਖੁੰਭ ਤੇ ਚੜਾਉਣਾ ਪੈਂਦਾ। ਖੁੰਭ ਕਿਹਨੂੰ ਕਹਿੰਦੇ ਨੇ? ਇਹਦੇ ਬਾਰੇ ਸ਼ਾਇਦ ਅਜੋਕੇ ਲੋਕਾਂ ਨੂੰ ਤੇ ਘੱਟ ਹੀ ਪਤਾ ਹੋਵੇ। ਪੁਰਾਣੇ ਸਮੇਂ ਦੇ ਵਿੱਚ ਜਿਹੜੇ ਲਲਾਰੀ ਲੋਕ ਕੱਪੜਿਆਂ ਨੂੰ ਰੰਗ ਦਿੰਦੇ ਸਨ, ਜੇ ਕੋਈ ਕੋਰਾ ਕੱਪੜਾ ਉਹਨਾਂ ਦੇ ਕੋਲ ਲੈ ਜਾਂਦਾ ਤੇ ਉਸ ਨੂੰ ਪਹਿਲਾਂ ਖੁੰਭ ਤੇ ਚੜਾਉਂਦੇ। ਖੁੰਭ ਤੋਂ ਮੁਰਾਦ ਹੈ ਉਹਨਾਂ ਦੇ ਕੋਲ ਇੱਕ ਬਰਤਨ ਹੁੰਦਾ ਸੀ, ਉਹਦੇ ਵਿੱਚ ਕੋਈ ਨਾ ਕੋਈ ਖਾਰਾ ਸੋਡਾ ਪਾ ਕੇ ਤੇ ਕੋਈ ਨਾ ਕੋਈ ਹੋਰ ਲਿਕੁਇਡ ਪਾ ਕੇ ਉਹਦੇ ਵਿੱਚ ਉਹਨੂੰ ਕਾਫੀ ਸਮਾਂ ਡਬੋ ਕੇ ਰੱਖਦੇ ਤੇ ਉਸ ਖਾਰੇ ਸੋਡੇ ਦੇ ਨਾਲ ਫਿਰ ਉਹਦਾ ਜਿਹੜਾ ਮਾਵਾ ਸੀ ਤੇ ਉਹ ਨਿਕਲ ਜਾਂਦਾ ਸੀ ਤੇ ਬਸਤਰ ਦਾ ਰੰਗ ਖੁੰਭ ਵਾਂਗੂ ਚਮਕ ਆਉਂਦਾ ਸੀ। ਉਹਨੂੰ ਖੁੰਭ ਕਹਿੰਦੇ ਨੇ ਵੀ ਉਹ ਜਿਹਦੇ ਵਿੱਚ ਕੋਈ ਖਾਰਾ ਸੋਡਾ ਜਾਂ ਕੋਈ ਲਿਕੁਇਡ ਪਾ ਕੇ ਤੇ ਕੱਪੜੇ ਨੂੰ ਖੁੰਭ ਤੇ ਚੜਾਇਆ ਜਾਂਦਾ ਸੀ ਤੇ ਫਿਰ ਉਹਦੇ ਵਿੱਚ ਨਾਲ ਪਾਨ ਵੀ ਚੜਾਈ ਜਾਂਦੀ ਸੀ। ਹਜ਼ੂਰ ਕਹਿੰਦੇ ਨੇ ਪੈ ਵਿੱਚ ਖੁੰਭ ਚੜਾਈਏ ਸਰੋਂ ਪਾਹੋ ਤਨ ਹੋਏ, ਵੀ ਵਾਹਿਗੁਰੂ ਦੇ ਪੈ ਦੇ ਵਿੱਚ ਇਸ ਮਨ ਰੂਪੀ ਬਸਤਰ ਨੂੰ ਖੁੰਭ ਤੇ ਚੜਾਉਣਾ ਚਾਹੀਦਾ। ਵਾਹਿਗੁਰੂ ਦੇ ਪੈ ਦੀ ਖੁੰਭ ਦੇ ਵਿੱਚ ਇਸ ਮਨ ਰੂਪੀ ਕੱਪੜੇ ਨੂੰ ਚੜਾਉਣਾ ਚਾਹੀਦਾ। ਸਰੋਂ ਪਾਹੋ ਤਨ ਹੋਏ, ਫਿਰ ਸਾਡੇ ਇਸ ਤਨ ਦੇ ਵਿੱਚ ਸ਼ਰਮ ਦਾ ਅਰਥ ਹੈ ਵੈਰਾਗ ਦੀ ਪਾਹ ਵੀ ਹੋਵੇ, ਜਿਹੜੀ ਵਿਸ਼ਿਆਂ ਵਿਕਾਰਾਂ ਵੱਲੋਂ ਲੱਜਿਆ ਕਰਨੀ ਹੈ ਨਾ, ਇਹਨੂੰ ਕਹਿੰਦੀ ਹੈ ਸ਼ਰਮ। ਵਾਹਿਗੁਰੂ ਦੇ ਪੈ ਦੀ ਖੁੰਭ ਦੇ ਵਿੱਚ ਆਪਣੇ ਮਨ ਰੂਪੀ ਬਸਤਰ ਨੂੰ ਚੜਾ ਕੇ ਤੇ ਫਿਰ ਆਪਣੇ ਤਨ ਉੱਤੇ ਵੈਰਾਗ ਦੀ ਪਾਹ ਵੀ ਚੜ ਜਾਵੇ ਤੇ ਫਿਰ ਸਤਿਗੁਰੂ ਮਹਾਰਾਜ ਕਹਿੰਦੇ ਅੱਗੇ ਪਾਈ ਕੱਪੜੇ ਨੂੰ ਰੰਗ ਚੜ ਸਕਦਾ ਹੈ, ਸਾਡੇ ਮਨ ਨੂੰ ਭਗਤੀ ਦਾ ਰੰਗ ਚੜ ਸਕਦਾ ਹੈ। ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਏ। ਲੋ ਹਜ਼ੂਰ ਕਹਿੰਦੇ ਨੇ ਨਾਨਕ ਭਗਤੀ ਜੇ ਰਪੈ, ਜਿਹੜਾ ਭਗਤੀ ਦੇ ਰੰਗ ਵਿੱਚ ਆਪਣੇ ਮਨ ਨੂੰ ਰੰਗ ਲਵੇ, ਕੂੜੈ ਸੋਏ ਨਾ ਕੋਏ। ਹਜ਼ੂਰ ਕਹਿੰਦੇ ਫਿਰ ਝੂਠ ਦੀ ਕਣਸੋ ਉਹਦੇ ਉੱਤੇ ਨਹੀਂ ਕੋਈ ਅਸਰ ਕਰ ਸਕਦੀ। ਭਾਵ ਜਿਹੜਾ ਪੈ ਦੀ ਖੁੰਭ ਤੇ ਚੜਾ ਕੇ ਵੈਰਾਗ ਦੀ ਲਜਿਆ ਦੀ ਪਾਹ ਚੜਾ ਕੇ ਤੇ ਉਸ ਬਸਤਰ ਨੂੰ ਭਗਤੀ ਦੇ ਰੰਗ ਦੇ ਵਿੱਚ ਰੰਗ ਲੈਂਦਾ ਹੈ, ਕੂੜਾ ਸੋਏ ਨਾ ਕੋਈ, ਫਿਰ ਝੂਠ ਦੀ ਸੋਭਾ ਉਸਦੇ ਬਰਾਬਰ ਨਹੀਂ ਹੋ ਸਕਦੀ, ਹੋਰ ਝੂਠੇ ਰੰਗ ਉਹਦੇ ਬਰਾਬਰ ਨਹੀਂ ਸੋਭਾ ਪ੍ਰਾਪਤ ਕਰ ਸਕਦੇ। ਮਹੱਲਾ ਪਹਿਲਾ ਲਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸਿਕਦਾਰ। ਲੋ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਕਲਯੁਗ ਦਾ ਵਰਤਾਰਾ ਫਿਰ ਬਿਆਨ ਕਰਦੇ ਨੇ। ਸੱਚ ਕਾਲ ਕੂੜ ਵਰਤਿਆ, ਵੀ ਸੱਚ ਦਾ ਤੇ ਕਾਲ ਪੈ ਗਿਆ ਤੇ ਝੂਠ ਦਾ ਵਰਤਾਰਾ ਵਰਤ ਰਿਹਾ ਹੈ। ਕਲਯੁਗ ਦੇ ਵਿੱਚ ਕਿਹੋ ਜਿਹਾ ਵਰਤਾਰਾ ਵਰਤ ਰਿਹਾ ਹੈ? ਲਭ ਪਾਪ ਦੋਏ ਰਾਜਾ ਮਹਿਤਾ, ਲੋਭ ਰਾਜਾ ਬਣਿਆ ਹੋਇਆ ਤੇ ਲੋਭ ਦਾ ਦੂਜਾ ਸਾਥੀ ਹੈ ਪਾਪ, ਕਿਉਂਕਿ ਪਾਪ ਦਾ ਬਾਪ ਲੋਭ ਹੈ। ਲੋਭ ਦੇ ਵਸ਼ ਆਦਮੀ ਪਾਪ ਕਰਦਾ, ਇਸ ਲਈ ਲੋਭ ਰਾਜਾ ਬਣਿਆ ਹੋਇਆ ਤੇ ਪਾਪ ਉਹਦਾ ਅੱਗੇ ਮਹਿਤਾ ਵਜ਼ੀਰ ਬਣਿਆ ਹੋਇਆ ਹੈ। ਕੂੜ ਹੋਆ ਸਿਕਦਾਰ, ਤੇ ਜਿਹੜਾ ਝੂਠ ਹੈ ਉਹ ਪਾਈ ਸਿਕਦਾਰ ਚੌਧਰੀ ਬਣਿਆ ਹੋਇਆ। ਕਾਮ ਨੇਵ ਸਦ ਪੁੱਛੀ ਹੈ ਬਹਿ ਬਹਿ ਕਰੇ ਵਿਚਾਰ। ਜਿਹੜਾ ਕਾਮ ਹੈ ਵਿਕਾਰ ਹੈ, ਨੇਵ ਇਹ ਨਾਇਬ ਹੈ ਅਹਿਲਕਾਰ ਹੈ, ਇਹਨੂੰ ਸੱਦ ਕੇ ਪੁੱਛਿਆ ਜਾਂਦਾ। ਬਹਿ ਬਹਿ ਕਰੇ ਵਿਚਾਰ, ਬਈ ਇਹ ਭਾਈ ਜਿਹੜਾ ਲੋਭ ਰਾਜਾ ਬਣਿਆ ਹੋਇਆ, ਪਾਪ ਵਜ਼ੀਰ ਬਣਿਆ ਹੋਇਆ, ਝੂਠ ਚੌਧਰੀ ਬਣਿਆ ਹੋਇਆ ਤੇ ਕਾਮ ਅਹਿਲਕਾਰ ਬਣਿਆ ਹੋਇਆ, ਇਹ ਬੈਠ ਬੈਠ ਕੇ ਆਪਸ ਵਿੱਚ ਵਿਚਾਰਾਂ ਕਰਦੇ ਨੇ, ਮੀਟਿੰਗਾਂ ਕਰਦੇ ਹਨ। ਅੰਧੀ ਰਈਅਤ ਗਿਆਨ ਵਿਹੋਣੀ ਪਾਹੇ ਪਰੇ ਮੁਰਦਾਰ। ਜਿਹੜੀ ਰਈਅਤ ਦਾ ਅਰਥ ਹੈ ਪਰਜਾ, ਜਿਹੜੀ ਪਰਜਾ ਹੈ ਉਹ ਅੰਨੀ ਹੈ। ਕਿਉਂ? ਗਿਆਨ ਵਿਹੋਣੀ, ਉਹ ਗਿਆਨ ਤੋਂ ਸੱਖਣੀ ਹੈ, ਕਿਉਂਕਿ ਹੁਣ ਜਦੋਂ ਲੋਭ ਰਾਜਾ ਹੈ, ਜਿੱਥੇ ਪਾਪ ਵਜ਼ੀਰ ਬਣਿਆ ਹੋਇਆ ਹੈ ਤੇ ਝੂਠ ਚੌਧਰੀ ਬਣਿਆ ਹੋਇਆ ਹੈ ਤੇ ਜਿਹੜਾ ਕਾਮ ਹੈ ਵਿਕਾਰ ਹੈ ਉਹ ਅਹਿਲਕਾਰ ਬਣਿਆ ਹੋਵੇ, ਇਹਨਾਂ ਦੇ ਪ੍ਰਭਾਵ ਹੇਠ ਪਰਜਾ ਉਹ ਕਿਵੇਂ ਅੱਗੇ ਧਰਮੀ ਹੋ ਸਕਦੀ ਜਾਂ ਸੁਖੀ ਰਹਿ ਸਕਦੀ ਹੈ? ਇਹ ਪਰਜਾ ਵੀ ਅੰਨੀ ਹੈ, ਗਿਆਨ ਤੋਂ ਵਿਹੂਣੀ ਹੋਣ ਕਰਕੇ ਪਾਹੇ ਪਰੇ ਮੁਰਦਾਰ, ਤੇ ਤ੍ਰਿਸ਼ਨਾ ਦੀ ਪਾਹੇ ਅੱਗ ਦੇ ਨਾਲ ਭਰੇ ਹੋਏ ਨੇ ਸਾਰਿਆਂ ਦੇ ਹਿਰਦੇ ਤੇ ਮੁਰਦਾਰ ਖਾ ਰਹੇ ਨੇ। ਭਾਵ ਸਣੇ ਰਾਜਾ, ਸਣੇ ਵਜ਼ੀਰ ਤੇ ਸਣੇ ਚੌਧਰੀ ਤੇ ਅਹਿਲਕਾਰ, ਇਹ ਸਾਰੇ ਰਲ ਮਿਲ ਕੇ ਪਾਹੇ ਭਰੇ, ਤ੍ਰਿਸ਼ਨਾ ਦੀ ਅੱਗ ਦੇ ਨਾਲ ਇਹਨਾਂ ਦੇ ਅੰਦਰ ਭਰੇ ਹੋਏ ਨੇ ਤੇ ਮੁਰਦਾਰ ਖਾ ਰਹੇ ਨੇ। ਮੁਰਦਾਰ ਕਿਸ ਨੂੰ ਆਖੀਏ? ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ। ਮੁਰਦਾਰ ਪਰਾਏ ਹੱਕ ਨੂੰ ਹੀ ਆਖਿਆ। ਜਾਂ ਸਤਿਗੁਰੂ ਨੇ ਮੁਰਦਾਰ ਦੇ ਬਾਰੇ ਇੱਕ ਹੋਰ ਵੀ ਬਾਣੀ ਵਿੱਚ ਬਚਨ ਲਿਖਿਆ ਹੈ, ਕੂੜ ਬੋਲ ਮੁਰਦਾਰ ਖਾਏ, ਝੂਠ ਬੋਲ ਕੇ ਖਾਣਾ ਇਹ ਮੁਰਦਾਰ ਹੈ। ਕੀ ਰਾਜਾ, ਕੀ ਵਜ਼ੀਰ, ਕੀ ਚੌਧਰੀ ਤੇ ਕੀ ਜਿਹੜੇ ਅਹਿਲਕਾਰ ਨੇ, ਬਈ ਸਾਰੇ ਝੂਠ ਬੋਲ ਬੋਲ ਕੇ ਪਰਾਇਆ ਹੱਕ ਖਾਂਦੇ ਨੇ, ਇਸ ਤਰ੍ਹਾਂ ਇਹ ਮੁਰਦਾਰ ਖਾ ਰਹੇ ਹਨ। ਗਿਆਨੀ ਨੱਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰ। ਲੋ ਹਜ਼ੂਰ ਦੂਜੇ ਪਾਸੇ ਕਹਿੰਦੇ ਨੇ ਵੀ ਆ ਜਿਹੜੇ ਰਾਸਾਂ ਪਾਉਣ ਵਾਲੇ ਨੇ ਤੇ ਜਿਹੜੇ ਗਿਆਨੀ ਆਪਣੇ ਆਪ ਨੂੰ ਬੜੇ ਪੰਡਿਤ ਤੇ ਗਿਆਨਵਾਨ ਸਮਝਦੇ ਨੇ, ਤੇ ਜਾਂ ਇਉਂ ਕਹਿ ਦਿਓ ਜਿਹੜੇ ਆਪਣੇ ਆਪ ਨੂੰ ਪ੍ਰਚਾਰਕ ਵੀ ਸਮਝਦੇ ਨੇ। ਗਿਆਨੀ ਨੱਚਿਆ, ਉਹ ਗਿਆਨੀ ਨੱਚਦੇ ਨੇ, ਸਟੇਜਾਂ ਤੇ ਖਲੋ ਕੇ ਨੱਚਦੇ ਨੇ, ਵਾਜੇ ਵਾਵਹਿ ਤੇ ਨਾਲ ਵਾਜੇ ਵੀ ਵਜਾਉਂਦੇ ਨੇ। ਰੂਪ ਕਰਹਿ ਸ਼ਿੰਗਾਰ ਤੇ ਅਨੇਕਾਂ ਤਰ੍ਹਾਂ ਦੇ ਰੂਪ ਵੀ ਬਣਾਉਂਦੇ ਨੇ, ਜਿਵੇਂ ਰਾਸ ਧਾਰੀਏ ਲੋਕ ਰਾਧਾ ਕ੍ਰਿਸ਼ਨ ਦੇ ਰੂਪ ਬਣਾ ਕੇ ਕਰਹਿ ਸ਼ਿੰਗਾਰ ਤੇ ਕਈ ਤਰ੍ਹਾਂ ਦੇ ਸ਼ਿੰਗਾਰ ਵੀ ਬਣਾਉਂਦੇ ਹਨ। ਉੱਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵਿਚਾਰ। ਜਿਹੜੇ ਪ੍ਰਚਾਰਕ ਨੇ, ਗਿਆਨੀ ਨੇ, ਰਾਸਧਾਰੀਆਂ ਦੇ ਪੰਡਤ ਨੇ, ਉਸਤਾਦ ਨੇ, ਉੱਚੇ ਕੂਕਾ ਉੱਚੀ ਉੱਚੀ ਕੂਕਾਂ ਵੀ ਮਾਰਦੇ ਨੇ। ਵਾਦਾਂ ਗਾਵੇ, ਵਾਦਾਂ ਦਾ ਅਰਥ ਹੈ ਵੀ ਜੰਗ ਯੋਧੇ ਸਾਕੇ ਗਾਉਂਦੇ ਨੇ। ਜੋਧਾਂ ਕਾ ਵਿਚਾਰ ਦੇ ਨਾਲ ਸੂਰ ਵੀਰਾਂ ਦਾ ਵਿਚਾਰ ਵੀ ਦੱਸਦੇ ਨੇ, ਭਾਵ ਜਿਵੇਂ ਆ ਸਾਡੇ ਢਾਡੀ ਹੁੰਦੇ ਨੇ, ਬੜਾ ਉੱਚੀ ਉੱਚੀ ਹੇਕਾਂ ਲਾਉਂਦੇ ਨੇ ਤੇ ਨਾਲ ਜੰਗ ਯੋਧੀਆਂ ਵਾਰਾਂ ਗਾ ਗਾ ਕੇ ਲੋਕਾਂ ਨੂੰ ਸੁਣਾਉਂਦੇ ਹਨ। ਮੂਰਖ ਪੰਡਤ ਹਿਕਮਤ ਹੁਜਤ ਸੰਜੈ ਕਰਹਿ ਪਿਆਰ। ਇਹ ਕਲਯੁਗ ਦੇ ਵਰਤਾਰੇ ਦੀ ਗੱਲ ਸਤਿਗੁਰੂ ਬਿਆਨ ਕਰ ਰਹੇ ਨੇ ਵੀ ਕਲਯੁਗ ਦੇ ਵਿੱਚ ਕੀ ਕੁਛ ਹੋ ਰਿਹਾ, ਰਾਜੇ ਕੀ ਕਰਦੇ ਨੇ, ਪਰਜਾ ਕੀ ਕਰ ਰਹੀ ਹੈ ਤੇ ਜਿਹੜੇ ਪ੍ਰਚਾਰਕ ਨੇ ਉਹ ਕੀ ਕਰਦੇ ਨੇ। ਹਜ਼ੂਰ ਕਹਿੰਦੇ ਨੇ ਮੂਰਖ ਪੰਡਤ, ਜਿਹੜੇ ਪੰਡਤ ਵੀ ਮੂਰਖ ਬਣ ਗਏ ਨੇ, ਵਿਦਵਾਨ ਵੀ ਮੂਰਖ ਬਣ ਗਏ ਨੇ। ਪੜ੍ਹਿਆ ਮੂਰਖ ਆਖੀਐ ਜਿਤ ਲੱਭ ਲੋਭ ਹੰਕਾਰ। ਉਹ ਪੜ੍ਹਿਆ ਹੋਇਆ ਮੂਰਖ ਹੈ ਜਿਹਦੇ ਮਨ ਦੇ ਵਿੱਚ ਲੱਭ ਹੈ, ਖਾਣ ਪੀਣ ਦਾ ਚਸਕਾ ਹੈ ਤੇ ਮਾਇਆ ਦਾ ਲੋਭ ਹੈ ਤੇ ਵਿਦਿਆ ਦਾ ਹੰਕਾਰ ਹੈ, ਉਹ ਮੂਰਖ ਹੈ। ਮੂਰਖ ਪੰਡਿਤ ਵੀ ਪੰਡਿਤ ਮੂਰਖ ਬਣ ਗਏ ਨੇ। ਹਿਕਮਤ ਹੁਜਤ, ਉਹ ਹਿਕਮਤ ਦਾ ਅਰਥ ਹੈ ਚੁਸਤੀ ਚਲਾਕੀ ਨਾਲ ਤੇ ਹੁਜਤ ਤਰਕ ਕਰ ਕਰਕੇ। ਸੰਜੈ ਕਰਹਿ ਪਿਆਰ, ਉਹ ਮਾਇਆ ਇਕੱਠੀ ਕਰਦੇ ਨੇ ਤੇ ਮਾਇਆ ਦੇ ਨਾਲ ਹੀ ਪਿਆਰ ਕਰਦੇ ਹਨ। ਧਰਮੀ ਧਰਮ ਕਰਹਿੰਗਾ ਵਾਵਹਿ ਮੰਗਹਿ ਮੋਖ ਦੁਆਰ। ਜਿਹੜੇ ਕਲਯੁਗ ਦੇ ਵਿੱਚ ਆਪਣੇ ਆਪ ਨੂੰ ਧਰਮੀ ਸਦਵਾਉਂਦੇ ਨੇ, ਉਹ ਕੋਈ ਧਰਮ ਦਾ ਕੰਮ ਪੁੰਨ ਦਾ ਕਰਮ ਤਾਂ ਕਰਦੇ ਹਨ, ਗਾ ਵਾਵਹਿ ਤੇ ਫਿਰ ਆਪਣਾ ਜਸ ਵੀ ਕਰਵਾਉਂਦੇ ਨੇ ਵੀ ਜੇ ਕੋਈ ਧਰਮੀ ਲੋਕ ਧਰਮ ਦਾ ਕੰਮ ਕਰਦੇ ਨੇ, ਕਹਿੰਦੇ ਹੁਣ ਸਾਡੀ ਸਟੇਜ ਤੇ ਸਾਡੀ ਤਾਰੀਫ ਕੀਤੀ ਜਾਵੇ। ਇਹ ਕਲਯੁਗ ਦਾ ਵਰਤਾਰਾ ਹੈ, ਧਰਮੀ ਧਰਮ ਕਰਹਿ ਗਾ ਵਾਵਹਿ। ਕਹਿੰਦੇ ਜਿਹੜਾ ਗੱਗੇ ਨੂੰ ਕੰਨਾ ਲੱਗਿਆ ਹੋਇਆ ਨਾ, ਤੇ ਕਈ ਤਾਂ ਇਹਦਾ ਇਹ ਵੀ ਅਰਥ ਕਰਦੇ ਨੇ ਵੀ ਧਰਮੀ ਧਰਮ ਕਰਹਿ ਗਾ ਵਾਵਹਿ, ਧਰਮੀ ਧਰਮ ਕਰਕੇ ਤੇ ਉਹਨੂੰ ਐਵੇਂ ਗਵਾ ਲੈਂਦੇ। ਪਰ ਇੱਥੇ ਗਾ ਵਾਵਹਿ ਜਿਹੜਾ ਗੱਗੇ ਨੂੰ ਕੰਨਾ ਹੈ, ਉਹਦਾ ਅਰਥ ਇਹ ਵਧੇਰੇ ਟੁੱਕਦਾ ਹੈ, ਜਿਹੜੇ ਧਰਮੀ ਕੋਈ ਧਰਮ ਦਾ ਕੰਮ ਕਰਦੇ ਵੀ ਨੇ, ਕੋਈ ਪੁੰਨ ਦਾਨ ਕੋਈ ਸੇਵਾ ਕਰਦੇ ਵੀ ਨੇ, ਤੇ ਫਿਰ ਉਹ ਆਪਣਾ ਜਸ ਕਰਵਾਉਂਦੇ, ਵਡਿਆਈ ਦੇ ਵਾਸਤੇ ਸਾਰਾ ਕੁਛ ਕਰਦੇ ਨੇ। ਮੰਗਾ ਹੈ ਮੋਖ ਦੁਆਰ ਤੇ ਫਿਰ ਕਹਿੰਦੇ ਨੇ ਸਾਨੂੰ ਵੀ ਮੋਖ ਦੁਆਰ ਮਿਲ ਜਾਵੇ। ਮੋਖ ਦੁਆਰ ਕਿੱਥੋਂ ਮਿਲਣਾ? ਜਿਹਨੇ ਆਪਣੇ ਧਰਮ ਕਰਮ ਦਾ ਸੇਵਾ ਦਾ ਜਸ ਕਰਵਾ ਲਿਆ ਦੁਨੀਆਂ ਦੇ ਵਿੱਚ, ਮਾਨ ਵਡਿਆਈ ਲੈ ਲਈ, ਉਹਨੂੰ ਫਿਰ ਮੁਕਤੀ ਨਹੀਂ ਮਿਲੇਗੀ। ਜਾਂ ਦੁਨੀਆਂ ਦੀ ਵਡਿਆਈ ਮਿਲੂਗੀ ਜਾਂ ਦਰਗਾਹ ਦੀ ਵਡਿਆਈ ਮਿਲੂਗੀ, ਇੱਕ ਚੀਜ਼ ਲੈ ਸਕਦੇ ਹੋ। ਧਰਮੀ ਲੋਕ ਧਰਮ ਕਰਕੇ ਆਪਣਾ ਜਸ ਕਰਵਾਉਂਦੇ ਨੇ, ਉਹਦਾ ਫਲ ਇੱਥੇ ਭੋਗ ਲੈਂਦੇ ਨੇ ਤੇ ਫਿਰ ਅੱਗੇ ਮੋਖ ਦੁਆਰ ਮੁਕਤੀ ਦਾ ਦੁਆਰ ਮੰਗਦੇ ਨੇ, ਉਹ ਨਹੀਂ ਉਹਨਾਂ ਨੂੰ ਮਿਲ ਸਕਦਾ। ਜਤੀ ਸਦਾਵਹਿ ਜੁਗਤ ਨਾ ਜਾਣਾ ਹੈ ਛੱਡ ਬਹਿ ਘਰ ਬਾਰ। ਲੋ ਹਜ਼ੂਰ ਕਹਿੰਦੇ ਨੇ ਬਈ ਜਿਹੜੇ ਆਪਣੇ ਆਪ ਨੂੰ ਜਤੀ ਸਦਵਾਉਂਦੇ ਨੇ, ਉਹ ਅਸਲੀ ਵੀ ਜਿਹੜੀ ਬ੍ਰਹਮਚਾਰਜ ਦੀ ਜੁਗਤੀ ਨੂੰ ਜਾਣਦੇ ਹੀ ਨਹੀਂ। ਜਿਹੜੀ ਗੁਰਮਤਿ ਦੀ ਬ੍ਰਹਮਚਾਰਜ ਦੀ ਜੁਗਤੀ ਇਹ ਹੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਖਾਣ, ਦੇਖ ਪਰਾਈਆਂ ਚੰਗੀਆਂ ਮਾਵਾਂ ਪੈਣਾ ਤੀਆਂ ਜਾਣੇ। ਪਤੀ ਸਤੀ ਨੂੰ ਆਪਣੇ ਪਤੀ ਵਰਤ ਤੇ ਸਤੀ ਵਰਤ ਧਰਮ ਦੇ ਵਿੱਚ ਕਾਇਮ ਰਹਿਣਾ ਚਾਹੀਦਾ, ਗੁਰਮਤਿ ਦਾ ਜਤ ਹੈ। ਜਿਹੜੇ ਕਲਯੁਗ ਦੇ ਵਿੱਚ ਜਤੀ ਨੇ, ਉਹ ਅਸਲੀ ਜਤ ਦੀ ਜੁਗਤੀ ਨੂੰ ਨਹੀਂ ਜਾਣਦੇ ਤੇ ਜਤੀ ਸਦਵਾਉਂਦੇ ਨੇ। ਛੱਡ ਬਹਿ ਹੈ ਘਰ ਬਾਰ, ਤੇ ਉਹ ਆਪਣਾ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਜਾ ਕੇ ਬੈਠ ਜਾਂਦੇ ਨੇ। ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੇ। ਲੋ ਹਜ਼ੂਰ ਕਹਿੰਦੇ ਨੇ ਸਭ ਕੋਈ ਆਪਣੇ ਆਪ ਦੇ ਵਿੱਚ ਪੂਰਾ ਹੋਣ ਦਾ ਯਤਨ ਕਰਦਾ, ਕੋਈ ਆਪਣੇ ਆਪ ਨੂੰ ਘੱਟ ਨਹੀਂ ਆਖਦਾ। ਘਾਟਨਾ ਕਿੰਨੀ ਕਹਾਇਆ ਸਭ ਕਹਤੇ ਹੈ ਪਾਇਆ, ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੈ। ਲੋ ਹਜ਼ੂਰ ਕਹਿੰਦੇ ਨੇ ਜੇ ਮਨੁੱਖ ਆਪਣੇ ਜੀਵਨ ਦੇ ਤਰਾਜੂ ਦੇ ਵਿੱਚ ਕੋਈ ਆਪਣੀ ਇੱਜ਼ਤ ਦਾ ਪਰਵਾਣਾ ਵੱਟਾ ਪਾ ਕੇ ਤੇ ਆਪਣੇ ਜੀਵਨ ਨੂੰ ਤੋਲੇ ਤਾਂ ਵੀ ਉਹ ਤੋਲਿਆ ਜਾ ਸਕਦਾ ਹੈ। ਇਹਦਾ ਮਤਲਬ ਇਹ ਹੈ ਵੀ ਜਿਵੇਂ ਪਹਿਲੇ ਕੋਈ ਮਹਾਂਪੁਰਖ ਹੋਏ ਨੇ ਔਰ ਉਹਨਾਂ ਨੇ ਸੇਵਾ ਸਿਮਰਨ ਬੰਦਗੀ ਕੀਤੀ ਹੈ, ਉਹਨਾਂ ਦੀ ਪਤ ਦੀ ਪ੍ਰਤਿਸ਼ਠਾ ਦਾ ਵੱਟਾ ਪਾ ਕੇ ਆਪਣੇ ਜੀਵਨ ਨੂੰ ਉਹਨਾਂ ਦੇ ਬਰਾਬਰ ਤੋਲਣਾ ਚਾਹੀਦਾ ਵੀ ਕਿ ਉਹਨਾਂ ਮਹਾਂਪੁਰਖਾਂ ਵਰਗੇ ਗੁਣ ਸਾਡੇ ਵਿੱਚ ਵੀ ਨੇ ਜੋ ਉਹਨਾਂ ਨੇ ਸੇਵਾ ਕੀਤੀ ਹੈ, ਜੋ ਉਹਨਾਂ ਨੇ ਪਰਉਪਕਾਰ ਕੀਤੇ ਨੇ ਜਾਂ ਜੋ ਉਹਨਾਂ ਨੇ ਕੁਰਬਾਨੀ ਕੀਤੀ ਅਸੀਂ ਕਰ ਸਕਦੇ ਹਾਂ। ਇਉਂ ਪਤ ਦਾ ਪ੍ਰਵਾਣਾ ਪਾ ਕੇ ਤੇ ਫਿਰ ਆਪਣੇ ਜੀਵਨ ਨੂੰ ਤੋਲੋ, ਫਿਰ ਪਤਾ ਲੱਗੇਗਾ ਵੀ ਤੁਸੀਂ ਕਿੰਨੇ ਕੁ ਧਰਮੀ ਹੋ ਤੇ ਕਿੰਨੇ ਕੁ ਤੁਸੀਂ ਗੁਰੂ ਦੇ ਸਿੱਖ ਹੋ। ਮਹੱਲਾ ਪਹਿਲਾ ਵਧੀ ਸਵੱਜਗ ਨਾਨਕਾ ਸੱਚਾ ਵੇਖਿਆ ਸੋਏ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਧੀ ਸਵੱਜਗ ਨਾਨਕਾ, ਬਈ ਦੁਨੀਆਂ ਦੇ ਵਿੱਚ ਇੱਕ ਵਧੀ ਪੱਖ ਹੈ ਤੇ ਸਵੱਜਗ ਇਹ ਇਕੱਠਾ ਪਾਠ ਹੀ ਹੈ ਸੰਪਰਦਾਇ ਦੇ ਵਿੱਚ, ਮਹਾਂਪੁਰਖ ਵਧੀ ਸਵੱਜਗ, ਬਈ ਦੁਨੀਆਂ ਵਿੱਚ ਦੋ ਪੱਖ ਨੇ, ਇੱਕ ਵਧੀ ਪੱਖ ਹੈ ਤੇ ਦੂਸਰਾ ਸਵੱਜਗ ਸੁਧੀ ਪੱਖ ਹੈ। ਵਧੀ ਪੱਖ ਹਨੇਰ ਪੱਖ ਨੂੰ ਕਹਿੰਦੇ ਨੇ ਤੇ ਸੁਧੀ ਪੱਖ ਚਾਨਣ ਪੱਖ ਨੂੰ ਕਹਿੰਦੇ ਨੇ। ਇਹਦਾ ਮਤਲਬ ਇਹ ਹੈ ਵਧੀ ਸਵੱਜਗ ਨਾਨਕਾ, ਦੁਨੀਆਂ ਵਿੱਚ ਦੋ ਪੱਖ ਨੇ, ਇੱਕ ਹਨੇਰ ਪੱਖ ਹੈ ਦੂਸਰਾ ਚਾਨਣ ਪੱਖ ਹੈ, ਇੱਕ ਨੇਕੀ ਦਾ ਰਸਤਾ ਦੂਸਰਾ ਬਦੀ ਦਾ ਰਸਤਾ, ਇੱਕ ਪੁੰਨ ਦਾ ਰਸਤਾ ਦੂਸਰਾ ਪਾਪ ਦਾ ਰਸਤਾ, ਇੱਕ ਧਰਮ ਦਾ ਰਸਤਾ ਦੂਸਰਾ ਅਧਰਮ ਦਾ ਰਸਤਾ, ਦੋ ਰਸਤੇ ਨੇ। ਸੱਚਾ ਵੇਖਿਆ ਸੋਏ, ਤੇ ਜਿਹੜਾ ਵੀ ਆਦਮੀ ਜਿਹੜੇ ਰਸਤੇ ਵੀ ਚੱਲ ਰਿਹਾ ਹੈ ਨਾ ਤੇ ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਉਸ ਨੂੰ ਵੇਖ ਰਿਹਾ ਹੈ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਲੋ ਹਜ਼ੂਰ ਕਹਿੰਦੇ ਨੇ ਛਾਲਾਂ ਤੇ ਸਾਰਿਆਂ ਨੇ ਮਾਰੀਆਂ ਨੇ, ਭਾਵ ਜਿਹੜੇ ਵਧੀ ਪੱਖ ਦੇ ਵਿੱਚ ਕਰਮ ਕਾਂਡ ਦੇ ਵਿੱਚ ਪਏ ਹੋਏ ਨੇ ਤੇ ਸਵਾਜਕ ਜਿਹੜੇ ਆਪਣੇ ਆਪ ਨੂੰ ਚਾਨਣ ਪੱਖ ਦੇ ਮਾਹਰ ਮੰਨਦੇ ਨੇ ਵੀ ਅਸੀਂ ਵਿਦਵਾਨ ਹਾਂ, ਅਸੀਂ ਗਿਆਨਵਾਨ ਹਾਂ, ਛਾਲਾਂ ਤੇ ਸਭਨਾਂ ਨੇ ਮਾਰੀਆਂ ਨੇ, ਕਰਤਾ ਕਰੇ ਸੋਹੇ, ਪਰ ਜੋ ਵੀ ਕਰਤਾ ਪੁਰਖ ਵਾਹਿਗੁਰੂ ਨੇ ਕਰਨਾ ਹੋਣਾ ਤੇ ਉਹੀ ਹੈ। ਇਸ ਲਈ ਛਾਲਾਂ ਤੇ ਸਭ ਨੇ ਮਾਰੀਆਂ ਨੇ, ਫੜਾਂ ਸਾਰੇ ਮਾਰਦੇ ਨੇ, ਕੋਸ਼ਿਸ਼ਾਂ ਸਾਰੇ ਕਰਦੇ ਨੇ, ਪਰ ਹੁੰਦਾ ਉਹੀ ਹੈ ਜੋ ਵਾਹਿਗੁਰੂ ਪਰਮੇਸ਼ਰ ਕਰਦਾ ਹੈ। ਕੁਛ ਵਿਦਵਾਨਾਂ ਨੇ ਇਹ ਜਿਹੜੀ ਪੰਕਤੀ ਹੈ ਪਹਿਲੀ ਵਧੀ ਸਵੱਜਗ ਨਾਨਕਾ, ਇਹਦਾ ਇਉਂ ਵੀ ਅਰਥ ਕੀਤਾ ਹੈ ਵਧੀ ਸੱਸੇ ਨੂੰ ਵੱਖਰਾ ਕਰਕੇ ਵਧੀ ਸੋ ਵੱਜਗ ਨਾਨਕਾ, ਇਹ ਨਵੇਂ ਵਿਦਵਾਨਾਂ ਨੇ ਇਹੀ ਅਰਥ ਕੀਤਾ ਵੀ ਵਧੀ ਦਾ ਅਰਥ ਜੋ ਵਾਹਿਗੁਰੂ ਪਰਮੇਸ਼ਰ ਨੇ ਵਧੀ ਹੈ, ਮਿਥੀ ਹੈ, ਨੀਅਤ ਕੀਤੀ ਹੋਈ ਹੈ, ਜੋ ਮਰਜ਼ਾਦਾ ਵਾਹਿਗੁਰੂ ਨੇ ਮਿਥੀ ਹੋਈ ਹੈ, ਬਣਾਈ ਹੋਈ ਹੈ, ਸੋ ਵੱਜਗ ਉਹ ਵੱਜੇਗੀ, ਉਹ ਪ੍ਰਗਟ ਹੋਵੇਗੀ। ਸੱਚਾ ਵੇਖਿਆ ਸੋਏ, ਕਿਉਂਕਿ ਆਦਮੀ ਜੋ ਵੀ ਕੁਛ ਕਰਦਾ ਹੈ ਤੇ ਉਹਨੂੰ ਉਹ ਸੱਚਾ ਵਾਹਿਗੁਰੂ ਪਰਮੇਸ਼ਰ ਵੇਖ ਰਿਹਾ ਹੈ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਏ, ਛਾਲਾਂ ਤੇ ਭਾਈ ਸਭ ਨੇ ਮਾਰੀਆਂ ਨੇ, ਆਪੋ ਆਪਣੀ ਥਾਂ ਚੰਗੇ ਵੀ ਮਾੜੇ ਵੀ ਸਾਰੇ ਕੋਸ਼ਿਸ਼ਾਂ ਕਰ ਰਹੇ ਨੇ ਬਈ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਈਏ। ਕਰਤਾ ਕਰੇ ਸੋਹੇ, ਜੋ ਕਰਤਾ ਪੁਰਖ ਵਾਹਿਗੁਰੂ ਕਰਦਾ ਬਈ ਉਹੀ ਹੁੰਦਾ ਹੈ, ਬੰਦੇ ਦੇ ਵੱਸ ਕੁਝ ਨਹੀਂ। ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਉ ਨਵੇਂ। ਲੋ ਹਜ਼ੂਰ ਕਹਿੰਦੇ ਨੇ ਭਾਈ ਇਹ ਵੀ ਗੱਲ ਚੇਤੇ ਰੱਖਿਓ, ਅੱਗੇ ਨਾ ਜਾਤੀ ਨੇ ਜਾਣਾ ਤੇ ਨਾ ਹੀ ਜੋਰ ਨੇ ਅੱਗੇ ਜਾਣਾ। ਸਾਡੀ ਬਰਾਦਰੀ ਵੀ ਇੱਥੇ ਰਹਿ ਜਾਣੀ ਹੈ ਤੇ ਸਾਡਾ ਜੋਰ, ਚਾਹੇ ਉਹ ਬੁੱਧੀ ਦਾ ਅਕਲ ਦਾ ਜੋਰ ਹੈ ਤੇ ਚਾਹੇ ਮਾਇਆ ਦਾ ਜੋਰ ਹੈ ਤੇ ਚਾਹੇ ਵਿਦਿਆ ਦਾ ਗਿਆਨ ਦਾ ਜੋਰ ਹੈ ਤੇ ਚਾਹੇ ਲੋਕਾਂ ਦੀ ਜਿਹੜੀ ਹਮਾਇਤ ਹੈ ਧੜੇ ਦਾ ਪਾਰਟੀ ਦਾ ਜੋਰ ਹੈ, ਅੱਗੇ ਨਹੀਂ ਕੁਛ ਵੀ ਨਾਲ ਜਾਣਾ। ਅੱਗੇ ਨਾ ਜਾਤ ਨੇ ਜਾਣਾ ਤੇ ਨਾ ਹੀ ਜੋਰ ਨੇ ਨਾਲ ਜਾਣਾ। ਅੱਗੇ ਜੀਉ ਨਵੇਂ, ਅੱਗੇ ਤਾਂ ਬਿਲਕੁਲ ਨਵੇਂ ਜੀਵ ਨੇ, ਅੱਗੇ ਤਾਂ ਬਿਲਕੁਲ ਓਪਰੇ ਜੀਵ ਨੇ ਜਿਨ੍ਹਾਂ ਦੇ ਨਾਲ ਜਾ ਕੇ ਸਾਡਾ ਵਾਹ ਪੈਣਾ ਹੈ। ਜਿਵੇਂ ਕੋਈ ਆਦਮੀ ਇੰਡੀਆ ਤੋਂ ਪਹਿਲੀ ਵਾਰ ਇੱਥੇ ਆਉਂਦਾ ਹੈ ਤੇ ਬਿਲਕੁਲ ਇਹਦੇ ਵਾਸਤੇ ਇੱਥੋਂ ਦੇ ਲੋਕ ਨਵੇਂ ਹੁੰਦੇ ਨੇ, ਇਸੇ ਤਰ੍ਹਾਂ ਜਦੋਂ ਅਸੀਂ ਪਰਲੋਕ ਨੂੰ ਜਾਣਾ ਨਾ, ਉੱਥੇ ਨਾ ਸਾਡੀ ਕਿਸੇ ਨੇ ਜਾਤ ਪੁੱਛਣੀ ਹੈ ਅਤੇ ਨਾ ਹੀ ਕਿਸੇ ਨੇ ਸਾਡੇ ਜ਼ੋਰ ਨੂੰ ਵੇਖਣਾ। ਬਈ ਉੱਥੇ ਤਾਂ ਤੁਹਾਡੇ ਕਰਮਾਂ ਦਾ ਲੇਖਾ ਹੋਣਾ ਹੈ। ਜਨਕੀ ਲੇਖੈ ਪਤ ਪਵੈ ਚੰਗੇ ਸੇਈ ਕੇ। ਲਓ ਹਜ਼ੂਰ ਕਹਿੰਦੇ ਨੇ ਜਿਨ੍ਹਾਂ ਦੀ ਪਤ ਵਾਹਿਗੁਰੂ ਦੇ ਲੇਖੇ ਵਿੱਚ ਪੈ ਜਾਵੇ, ਚੰਗੇ ਸੇਈ ਕੇ, ਵੀ ਉਹ ਕੇ ਦਾ ਅਰਥ ਕੋਈ ਵਿਰਲੇ ਹੀ ਮਨੁੱਖ ਚੰਗੇ ਆਪਣੇ ਆਪ ਨੂੰ ਸਦਵਾ ਸਕਦੇ ਨੇ, ਜਿਨ੍ਹਾਂ ਦੀ ਇੱਜ਼ਤ ਵਾਹਿਗੁਰੂ ਦੇ ਲੇਖੇ ਵਿੱਚ ਪੈ ਜਾਂਦੀ ਹੈ, ਜਿਨ੍ਹਾਂ ਦੀ ਪਤ ਵਾਹਿਗੁਰੂ ਪ੍ਰਵਾਨ ਕਰ ਲੈਂਦਾ ਹੈ, ਵੀ ਉਹ ਕੋਈ ਵਿਰਲੇ ਮਹਾਂਪੁਰਖ ਨੇ ਜਿਨ੍ਹਾਂ ਨੂੰ ਆਪਾਂ ਚੰਗੇ ਕਹਿ ਸਕਦੇ ਹਾਂ। ਨਹੀਂ, ਆਪਣੇ ਆਪ ਤਾਂ ਸਾਰੇ ਚੰਗੇ ਬਣਨ ਦੀ ਕੋਸ਼ਿਸ਼ ਕਰਦੇ ਨੇ, ਪਰ ਸਤਿਗੁਰੂ ਦਾ ਬਚਨ ਹੈ, ਆਪਸ ਕਹੋ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨਾ ਆਵੇ। ਹਮਨੀ ਚੰਗੇ ਬੁਰਾ ਨਹੀਂ ਕੋਈ, ਜੇ ਚੰਗੇ ਸਦਵਾ ਕੇ ਚੰਗਾ ਨਹੀਂ ਬਣਿਆ ਜਾਂਦਾ। ਜਿਨ੍ਹਾਂ ਦੀ ਪਤ ਵਾਹਿਗੁਰੂ ਲੇਖੇ ਵਿੱਚ ਪਾ ਲੈਂਦਾ, ਬਈ ਉਹੀ ਕੋਈ ਕੋਈ ਵਿਰਲੇ ਚੰਗੇ ਮਹਾਂਪੁਰਖ ਬਣ ਸਕਦੇ ਹਨ। ਪੌੜੀ ਤੁਰ ਕਰਮ ਜਿੰਨਾ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ। ਲਓ ਹੁਣ ਪੌੜੀ ਵਿੱਚ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਹੀ ਉਚਾਰਨ ਕਰਦੇ ਹਨ। ਤੁਰ ਕਰਮ ਜਿੰਨਾ ਕੋ ਤੁਧ ਪਾਇਆ, ਹੇ ਵਾਹਿਗੁਰੂ ਜੀ, ਜਿਨ੍ਹਾਂ ਦੇ ਮੱਥੇ ਤੇ ਤੁਸੀਂ ਤੁਰ ਦਰਗਾਹ ਤੋਂ ਕੋਈ ਚੰਗਾ ਕਰਮ ਚੰਗਾ ਭਾਗ ਪਾਇਆ ਲਿਖਿਆ ਹੈ ਤਾਂ ਤਿੰਨੀ ਖਸਮ ਤੇ ਆਇਆ, ਤੇ ਫਿਰ ਉਹਨਾਂ ਹੀ ਗੁਰਮੁਖਾਂ ਨੇ ਮਾਈਆਂ ਭਾਈਆਂ ਨੇ ਇੱਥੇ ਆ ਕੇ ਖਸਮ ਮਾਲਕ ਵਾਹਿਗੁਰੂ ਨੂੰ ਧਿਆਇਆ ਹੈ। ਇਹਨਾਂ ਜਨਤਾ ਕਹਿ ਵਸ ਕਿਛ ਨਹੀਂ ਤੁਧ ਵੇਖੀ ਜਗਤ ਉਪਾਇਆ। ਇਹਨਾਂ ਜਨਤਾ ਜੀਵਾਂ ਦੇ ਵਸ ਵਿੱਚ ਤੇ ਕੁਝ ਵੀ ਨਹੀਂ ਹੈ, ਤੁਧ ਵੇਖੀ ਜਗਤ ਉਪਾਇਆ। ਹੈ ਵਾਹਿਗੁਰੂ, ਵੇਖੀ ਦਾ ਅਰਥ ਵੀ ਤੁਸੀਂ ਅਨੇਕ ਤਰ੍ਹਾਂ ਦਾ ਸੰਸਾਰ ਪੈਦਾ ਕੀਤਾ ਹੈ, ਪਰ ਇਹਨਾਂ ਜੀਵਾਂ ਦੇ ਹੱਥ ਵਸ ਕੁਝ ਵੀ ਨਹੀਂ ਹੈ। ਇੱਕ ਨਾ ਨੋ ਤੂੰ ਮੇਲ ਲੈ ਹੈ, ਇੱਕ ਆਪਹੁ ਤੁਧ ਖੁਆਇਆ। ਹੇ ਵਾਹਿਗੁਰੂ ਜੀ, ਇੱਕ ਇਹੋ ਜਿਹੇ ਵੀ ਜੀਵ ਨੇ ਜਿਨ੍ਹਾਂ ਨੂੰ ਤੂੰ ਆਪਣੇ ਨਾਲ ਮੇਲ ਲੈਂਦਾ, ਇੱਕ ਆਪਹੁ ਤੁਧ ਖੁਆਇਆ। ਇੱਕ ਉਹ ਵੀ ਨੇ ਮਨਮੁੱਖ ਲੋਕ ਜਿਨ੍ਹਾਂ ਨੂੰ ਤੁਸੀਂ ਆਪਣੇ ਆਪ ਤੋਂ ਖੁਆਇਆ ਖੁੰਝਾ ਦਿੱਤਾ, ਭਾਵ ਇੱਕ ਉਹ ਵੀ ਨੇ ਜਿਨ੍ਹਾਂ ਨੂੰ ਤੁਸਾਂ ਸਿੱਧੇ ਰਾਹ ਤੋਰਿਆ ਹੈ ਤੇ ਉਹ ਤੁਹਾਡੇ ਨਾਲ ਆ ਕੇ ਮਿਲ ਜਾਂਦੇ ਨੇ। ਇੱਕ ਉਹ ਵੀ ਨੇ ਜਿਨ੍ਹਾਂ ਨੂੰ ਕੁਰਾਹੇ ਤੁਸਾਂ ਪਾਇਆ ਹੋਇਆ, ਸ਼ਰਾਬਾਂ ਕਬਾਬਾਂ ਦੇ ਵਿੱਚ, ਨਸ਼ਿਆਂ ਵਿਸ਼ਿਆਂ ਦੇ ਵਿੱਚ ਲੱਗੇ ਹੋਏ ਨੇ, ਔਰ ਉਹ ਇਹ ਗੱਲ ਕਹਿੰਦੇ ਨੇ ਆ ਜਗ ਮਿੱਠਾ ਅਗਲਾ ਕਿਹਨੇ ਡਿੱਠਾ, ਉਹਨਾਂ ਨੂੰ ਆਪ ਹੀ ਤੁਸਾਂ ਭੁਲਾ ਦਿੱਤਾ ਹੈ। ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ। ਹੇ ਵਾਹਿਗੁਰੂ ਜੀ, ਗੁਰੂ ਦੀ ਕਿਰਪਾ ਦੇ ਨਾਲ ਹੀ ਤੈਨੂੰ ਜਾਣਿਆ ਜਾ ਸਕਦਾ ਹੈ। ਜਿੱਥੇ ਤੁਧ ਆਪ ਬੁਝਾਇਆ, ਜਿੱਥੇ ਪਾਉ ਜਿਸ ਗੁਰਮੁਖ ਦੇ ਹਿਰਦੇ ਵਿੱਚ ਤੁਸਾਂ ਆਪਣੇ ਆਪ ਨੂੰ ਬੁਝਾਇਆ, ਆਪਣੇ ਆਪ ਨੂੰ ਸਮਝਾ ਦਿੱਤਾ ਹੈ, ਤੇ ਫਿਰ ਉਹਨਾਂ ਨੇ ਗੁਰੂ ਦੀ ਕਿਰਪਾ ਦੇ ਨਾਲ ਤੈਨੂੰ ਜਾਣਿਆ ਹੈ। ਸਹਿਜੇ ਹੀ ਸੱਚ ਸਮਾਇਆ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਹ ਸਹਿਜੇ ਆਪਣੇ ਮਨ ਨੂੰ ਸ਼ਾਂਤੀ ਤੇ ਧੀਰਜ ਤੇ ਟਿਕਾ ਵਿੱਚ ਲਿਆ ਕੇ ਸਹਿਜੇ ਸਹਿਜੇ ਸੇਵਾ ਕਰਦਿਆਂ ਸਿਮਰਨ ਕਰਦਿਆਂ ਸੱਚ ਸਮਾਇਆ, ਉਹ ਸੱਚ ਵਿੱਚ ਲੀਨ ਹੋ ਗਿਆ, ਜਿਸ ਨੂੰ ਤੁਸਾਂ ਆਪਣਾ ਆਪ ਬੁਝਾ ਦਿੱਤਾ, ਜਿਸ ਨੂੰ ਤੁਸਾਂ ਆਪ ਆਪਣਾ ਗਿਆਨ ਬਖਸ਼ਿਸ਼ ਕਰ ਦਿੱਤਾ, ਫਿਰ ਉਹ ਸਹਿਜੇ ਸਹਿਜੇ ਗੁਰੂ ਦੀ ਕਿਰਪਾ ਦੇ ਨਾਲ ਸੱਚ ਰੂਪ ਦੇ ਵਿੱਚ ਜਾ ਕੇ ਸਮਾ ਜਾਂਦਾ, ਕਿਉਂਕਿ ਗੁਰਮੁਖ ਆਖਰ ਵਾਹਿਗੁਰੂ ਦੀ ਬੰਦਗੀ ਕਰਦੇ ਕਰਦੇ ਵਾਹਿਗੁਰੂ ਵਿੱਚ ਹੀ ਜਾ ਕੇ ਲੀਨ ਹੋ ਜਾਂਦੇ ਨੇ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਤਿਗੁਰਬਾਣੀ। ਗੁਰਮੁਖਾਂ ਦੀ ਅਵਸਥਾ ਹੈ, ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ ਸਾਨੂੰ, ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਆਪਣੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ, ਸਹਿਜੇ ਹੀ ਸੱਚ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।